ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਲੋਕ ਮਹੱਲਾ ਤੀਜਾ। ਗੁਰ ਸੇਵਾ ਤੇ ਸੁਖ ਉਪਜੈ ਫਿਰ ਦੁੱਖ ਨ ਲੱਗਾਏ। ਜੰਮਣ ਮਰਨਾ ਮਿਟ ਗਿਆ ਕਾਲੈ ਕਾ ਕਿਛ ਨਾ ਬਸਾਏ। ਗੁਰ ਸੇਵਾ ਤੇ ਸੁਖ ਉਪਜੈ ਫਿਰ ਦੁੱਖ ਨਾ ਲੱਗਾਏ। ਜੰਮਣ ਮਰਨਾ ਮਿਟ ਗਿਆ ਕਾਲ ਕਾ ਕਿਛ ਨਾ ਬਸਾਏ। ਹਰ ਸੇਤੀ ਮਨ ਰਵ ਰਹਿਆ ਸੱਚੇ ਰਹਿਆ ਸਮਾਏ। ਨਾਨਕ ਹੋਂ ਬਲਿਹਾਰੀ ਤਿੰਨ ਕਉ ਜੋ ਚੱਲਣ ਸਤਿਗੁਰ ਭਾਏ। ਮਹੱਲਾ ਤੀਜਾ। ਬਿਨ ਸ਼ਬਦ ਸੁਧ ਨ ਹੋਵੇ ਜੇ ਅਨੇਕ ਕਰੈ ਸ਼ਿੰਗਾਰ। ਫਿਰ ਕੀ ਸਾਰ ਨਾ ਜਾਣੈ ਦੂਜੈ ਪਾਏ ਪਿਆਰ। ਸਾਕ ਸੁਧ ਸਾਕ ਲਖਣੀ ਨਾਨਕ ਨਾਰੀ ਵਿੱਚ ਕੁਨਾਰ ਪੌੜੀ। ਹਰ ਹਰ ਆਪਣੀ ਦਇਆ ਕਰ ਹਰ ਬੋਲੀ ਬੈਣੀ। ਹਰ ਨਾਮ ਤੇ ਆਈ ਹਰ ਉਚਰਾ ਹਰ ਲਾਹਾ ਲੈਣੀ। ਜੋ ਜਪਦੇ ਹਰ ਹਰ ਦਿਨ ਸਰਾਤ ਤਿਨ ਹਾਂ ਕੁਰਬੈਣੀ। ਜਿਨ੍ਹਾਂ ਸਤਿਗੁਰ ਮੇਰਾ ਪਿਆਰਾ ਅਰਾਧਿਆ ਤਿਨ ਜਨ ਦੇਖਾਂ ਨੈਣੀ। ਹਾਂ ਵਾਰਿਆ ਆਪਣੇ ਗੁਰੂ ਕਉ ਜਿਨ ਮੇਰਾ ਹਰ ਸੱਜਣ ਮੇਲਿਆ ਸੈਣੀ। ਜਿਨ੍ਹਾਂ ਸਤਿਗੁਰ ਮੇਰਾ ਪਿਆਰਾ ਅਰਾਧਿਆ ਤਿਨ ਜਨ ਦੇਖਾਂ ਨੈਣੀ। ਹਾਂ ਵਾਰਿਆ ਆਪਣੇ ਗੁਰੂ ਕਉ ਜਿਨ ਮੇਰਾ ਹਰ ਸੱਜਣ ਮੇਲਿਆ ਸੈਣੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਗ੍ਰੀ ਨਿਵਾਜ ਅੰਤਰਜਾਮੀ ਭਗਤ ਵਛਲ ਕਿਰਪਾ ਦੇ ਖਜਾਨੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਪਾਵਨ ਪਵਿੱਤਰ ਹਜ਼ੂਰੀ ਵਿਸ਼ਾ ਜੀ ਹੋਈ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ ਧੰਨ ਧੰਨ ਸਤਿਗੁਰੂ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਅੱਜ ਦਾ ਪਾਵਨ ਪਵਿੱਤਰ ਸ੍ਰੀ ਮੁੱਖ ਵਾਕ ਬਖਸ਼ਿਸ਼ ਕੀਤਾ ਹੈ। 651 ਅੰਗ ਦੇ 24ਵਾਂ ਸ਼ਬਦ ਹੈ। ਸਤਿਗੁਰੂ ਜੀ ਫਰਮਾਉਂਦੇ ਨੇ ਗੁਰਾਂ ਦੀ ਸੇਵਾ ਨਾਲ ਹੀ ਆਤਮਕ ਆਨੰਦ ਸੱਚਾ ਰਹਿਣ ਵਾਲਾ ਸੁੱਖ ਮਿਲਦਾ ਹੈ। ਫਿਰ ਦੁਬਾਰਾ ਇਸ ਜੀਵ ਨੂੰ ਕਦੇ ਆ ਕੇ ਦੁੱਖ ਨਹੀਂ ਲੱਗਦਾ। ਦੁੱਖ ਵੱਡਾ ਹੈ ਜੰਮਣ ਮਰਨਾ ਮਿਟ ਗਿਆ। ਮਹਾਰਾਜ ਕਹਿੰਦੇ ਇਹ ਤਾਂ ਤੇਰਾ ਮਿਟ ਗਿਆ। ਜੇ ਜਨਮ ਲੈਂਦਾ ਹੈ ਤਾਂ ਦੁੱਖ ਵਿਛੋੜਾ, ਇੱਕ ਦੁੱਖ ਭੂਖ, ਇੱਕ ਦੁੱਖ ਸਖਤ ਵਾਰ ਜਮਦੂਤ, ਇੱਕ ਦੁੱਖ ਰੋਗ ਲੱਗਿਆ ਤਾਂ ਧਾਏ। ਪਰ ਜੇ ਜਨਮ ਹੀ ਨਹੀਂ ਲੈਂਦਾ ਫਿਰ ਨਾ ਵਿਛੋੜਾ, ਨਾ ਬਿਮਾਰੀ, ਨਾ ਭੁੱਖ, ਇਸ ਕਰਕੇ ਚਾਰੇ ਦੁੱਖ ਜੰਮਣ ਮਰਨਾ ਮਿਟ ਗਿਆ। ਕੱਲ ਹੈ ਕਾ ਕਿਛ ਨਾ ਵਸਾਏ, ਮੌਤ ਦਾ ਕੋਈ ਵੱਸ ਨਹੀਂ ਹੁਣ ਚੱਲੇਗਾ ਤੇਰੇ ਤੇ। ਹਰ ਛੇਤੀ ਮਨ ਰਵ ਰਿਹਾ, ਸੱਚੇ ਰਿਹਾ ਸਮਾਏ। ਵਾਹਿਗੁਰੂ ਨਾਲ ਮਨ ਮਿਲਿਆ ਜੋ ਹੋਇਆ, ਸੱਚੇ ਵਿੱਚ ਸਮਾਇਆ ਹੋਇਆ। ਇਸ ਕਰਕੇ ਕਹਿੰਦੇ ਨੇ ਨਾਨਕ ਹੋਂ ਬਲਿਹਾਰੀ, ਤਿੰਨ ਕਹੋ ਜੋ ਚੱਲਣ ਸਤਿਗੁਰ ਪਾਏ। ਬਲਿਹਾਰ ਜਾਈਏ ਜਿਹੜੇ ਸਤਿਗੁਰ ਦੇ ਭਾਣੇ ਅੰਦਰ ਚੱਲਦੇ ਨੇ, ਆਗਿਆ ਮੰਨਦੇ ਨੇ। ਮਹੱਲਾ ਤੀਜਾ, ਬਿਨ ਸ਼ਬਦ ਹੈ ਸ਼ੁੱਧ ਨਾ ਹੋਵੇ ਜੇ ਅਨੇਕ ਕਰੈ ਸ਼ਿੰਗਾਰ। ਮਨ ਨਹੀਂ ਸ਼ੁੱਧ ਹੁੰਦਾ ਜਿੰਨਾ ਮਰਜ਼ੀ ਕੋਈ ਬਾਹਰਲੇ ਤਰਾਟਕ ਸਾਧੇ ਜਾਓ, ਬਾਹਰਲੇ ਰੌਲੇ ਪਾਏ ਜਾਓ, ਬਾਹਰਲੇ ਯਤਨ ਕਰੀ ਜਾਓ, ਮਨ ਦੀ ਸ਼ੁੱਧੀ ਕਿਸੇ ਗੱਲ ਨਾਲ ਨਹੀਂ ਹੁੰਦੀ, ਨਾ ਕਿਸੇ ਵੀ ਤਰੀਕੇ ਨਾਲ। ਸਤਿਗੁਰੂ ਮਹਾਰਾਜ ਕਹਿੰਦੇ ਪਿਰਕੀ ਸਾਰ ਨਾ ਜਾਣੀ ਦੂਜਾ ਪਾਏ ਪਿਆਰ, ਕਿਉਂਕਿ ਵਾਹਿਗੁਰੂ ਦੀ ਸਾਰ ਤਾਂ ਜਾਣੇ ਵੀ, ਦਵੈਸ਼ ਭਾਵਨਾ ਮਨ ਦੇ ਅੰਦਰ ਲੱਗੀ ਹੋਈ ਹੈ। ਸਾਕ ਸ਼ੁੱਧ ਸਾਕ ਲੱਖਣੀ ਨਾਨਕ ਨਾਰੀ ਵਿੱਚ ਕੁਨਾਰ, ਉਹੀ ਖੋਟੇ ਲੱਛਣ ਵਾਲੀ ਹੈ। ਨਾਰੀ ਜਾਤੀ ਵਿੱਚੋਂ ਖੋਟੀ ਨਾਰ ਹੈ, ਸ਼ਿੰਗਾਰ ਤਾਂ ਕਰ ਲਏ ਪਰ ਪ੍ਰਾਪਤੀ ਨਹੀਂ ਹੈ। ਹੁਣ ਬੇਨਤੀਆਂ ਇਹ ਕਰਦੇ ਨੇ ਪੌੜੀ 'ਚ, ਵਾਹਿਗੁਰੂ ਵਾਹਿਗੁਰੂ ਆਪਣੀ ਦਇਆ ਕਰ, ਦਇਆ ਕਰੋ ਸਾਡੇ 'ਤੇ, ਤਰਸ ਕਰੋ। ਹਰ ਬੋਲੀ ਬੈਣੀ, ਅਸੀਂ ਬੈਣੀ ਜੋ ਆਪ ਜੀ ਦੀ ਬਾਣੀ ਪੜ੍ਹੀਏ, ਹਰ ਹਰ ਬੋਲੀਏ, ਵਾਹਿਗੁਰੂ ਵਾਹਿਗੁਰੂ ਬੋਲੀਏ, ਇਹ ਜੀ ਸਮੱਤ ਦਿਓ। ਹਰ ਨਾਮ ਧਿਆਈ ਹਰ ਉਚਰਾ ਹਰ ਲਾਹਾ ਲੈਣੀ, ਹਰੀ ਦਾ ਨਾਮ ਧਿਆਈਏ, ਵਾਹਿਗੁਰੂ ਵਾਹਿਗੁਰੂ ਉਚਾਰਨ ਕਰੀਏ। ਇਹੀ ਇੱਕ ਵੱਡਾ ਲਾਹਾ ਮਨੁੱਖਾ ਜਨਮ ਦਾ ਜੋ ਪ੍ਰਾਪਤ ਕਰ ਸਕਦੇ ਹਾਂ। ਸੋ ਮਹਾਰਾਜ ਕਹਿੰਦੇ ਜੋ ਜਪਦੇ ਹਰ ਹਰ ਦਿਨ ਸਰਾਤ ਤਿੰਨ ਹਉ ਕੁਰਬੈਣੀ, ਜਿਹੜੇ ਰਾਤ ਦਿਨ ਵਾਹਿਗੁਰੂ ਵਾਹਿਗੁਰੂ ਜਪੀ ਜਾਂਦੇ ਨੇ, ਉਹਨਾਂ ਤੋਂ ਬਲਿਹਾਰ ਬਲਿਹਾਰ ਜਾਈਏ। ਉਹਨਾਂ ਨੂੰ ਨਹੀਂ ਧਿਆਨ ਹੈ ਕਿ ਹੋਰ ਕੀ ਖਾਣਾ ਪੀਣਾ ਹੱਸਣਾ ਸੌਣਾ, ਸਭ ਬਰਾਗਵਾਨ ਹੋ ਗਏ ਨੇ ਸੰਸਾਰ ਤੋਂ। ਜਿਹਨਾਂ ਸਤਿਗੁਰ ਮੇਰਾ ਪਿਆਰਾ ਅਰਾਧਿਆ ਤਿੰਨ ਜਨ ਦੇਖਾਂ ਮੈਣੀ, ਜਿਨ੍ਹਾਂ ਨੇ ਮੇਰੇ ਪਿਆਰੇ ਸਤਿਗੁਰ ਦੀ ਅਰਾਧਨਾ ਕੀਤੀ ਹੈ, ਮਹਾਰਾਜ ਕਹਿੰਦੇ ਨੇ ਉਹਨਾਂ ਨੂੰ ਅੱਖਾਂ ਨਾਲ ਦੇਖਾਂ। ਉਹ ਕਿਹੜੇ ਗੁਰਮੁਖ ਪਿਆਰੇ ਨੇ ਜਿਨ੍ਹਾਂ ਨੇ ਵਾਹਿਗੁਰੂ ਵਾਹਿਗੁਰੂ ਰਾਤ ਦਿਨ ਕਿਹਾ, ਉਹ ਧੰਨ ਨੇ। ਹਾਂ ਵਾਰਿਆ ਆਪਣੇ ਗੁਰੂ ਕਾ, ਆਪਣੇ ਗੁਰੂ ਤੋਂ ਕੁਰਬਾਨ ਜਾਵਾਂ। ਜਿਨ ਮੇਰਾ ਹਰ ਸੱਜਣ ਮੇਲਿਆ ਸੈਣੀ, ਸੈਣੀ ਕਹਿੰਦੇ ਸਾਥੀ ਨੂੰ, ਆਪਣੇ ਗੁਰੂ ਤੋਂ ਕੁਰਬਾਨ ਜਾਵਾਂ। ਜਿਨ੍ਹਾਂ ਨੇ ਮੇਰਾ ਸਾਥੀ ਮੇਰਾ ਵਾਹਿਗੁਰੂ ਪਾਰ ਬ੍ਰਹਮ ਭਇਓ ਸਾਥੀ, ਸਭ ਤੋਂ ਵੱਡਾ ਮਿੱਤਰ ਜੋ ਕਦੇ ਵਿਛੋੜਦਾ ਨਹੀਂ, ਹਮੇਸ਼ਾ ਸਾਡੇ ਨਾਲ ਹੀ ਰਹਿੰਦਾ, ਉਸ ਵਾਹਿਗੁਰੂ ਦੇ ਦਰਸ਼ਨ ਕਰਾ ਦਿੱਤੇ ਨੇ, ਵਾਹਿਗੁਰੂ ਦੇ ਨਾਲ ਹੀ ਮਿਲਾ ਦਿੱਤਾ। ਸੋ ਇਸ ਤਰੀਕੇ ਦੇ ਨਾਲ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਪਾਵਨ ਪਵਿੱਤਰ ਉਪਦੇਸ਼ ਦੀਆਂ ਦਾਤਾਂ ਬਖਸ਼ਿਸ਼ ਕੀਤੀਆਂ ਹਨ। ਜਦੋਂ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਹੁਣ ਪਾਵਨ ਪਵਿੱਤਰ ਉਪਦੇਸ਼ ਬਖਸ਼ਿਸ਼ ਕਰ ਰਹੇ ਨੇ, ਸ੍ਰੀ ਮੁੱਖ ਵਾਕ ਦੇ ਤੀਜੇ ਪਾਤਸ਼ਾਹ ਨੇ ਸੇਵਾ ਸੰਬੰਧੀ ਹੀ ਆਪਾਂ ਨੂੰ ਉਪਦੇਸ਼ ਦਿੱਤਾ ਕਿ ਸੇਵਾ ਜਿਹੜੀ ਹੈ, ਸੇਵਾ ਤੋਂ ਬਿਨਾਂ ਸਿੱਖ ਨਹੀਂ ਬਣਦਾ। ਜੇ ਨਹੀਂ ਸੇਵਾ ਕੀਤੀ ਉਹਨੂੰ ਸਿੱਖ ਮੰਨਿਆ ਹੀ ਨਹੀਂ ਜਾਂਦਾ। ਇਸ ਕਰਕੇ ਸਤਿਗੁਰੂ ਨੇ ਸਮਝਾਇਆ ਪਹਿਲਾਂ ਸੇਵਾ, ਫਿਰ ਬਾਅਦ ਦੇ ਵਿੱਚ ਥੋੜ੍ਹੀ ਬਹੁਤ ਕੋਈ ਸਿੱਖੀ ਦੀ ਦਾਤ ਸਿੱਖ ਨੂੰ ਮਿਲਦੀ ਹੈ। 1299 ਅੰਗ 'ਤੇ ਮਹਾਰਾਜ ਦਾ ਪਾਵਨ ਪਵਿੱਤਰ ਉਪਦੇਸ਼ ਹੈ। ਧੰਨ ਧੰਨ ਗੁਰੂ ਨਾਨਕ ਦੇਵ ਜੀ ਸੰਸਾਰ ਨੂੰ ਉਤਾਰਦੇ ਹੋਏ ਕੁਰੂਕਸ਼ੇਤਰ ਪਹੁੰਚ ਗਏ। ਸੂਰਜ ਗ੍ਰਹਿਣ ਲੱਗਿਆ ਹੋਇਆ ਹੈ। ਉੱਥੇ ਇੱਕ ਪੰਡਿਤ ਸੀ, ਉਹਦਾ ਨਾਮ ਸੀ ਨਾਨੂ। ਇਹ ਨਾਨੂ ਪੰਡਿਤ ਨੇ ਵੇਦਾਂ ਦੇ ਵਿੱਚ ਲਿਖਿਆ ਹੋਇਆ, ਭਵਿੱਖਤ ਪੁਰਾਣ ਵਿੱਚ ਲਿਖਿਆ ਹੋਇਆ ਵਚਨ ਸੰਸਕ੍ਰਿਤ ਵਿੱਚ ਲੋਕਾਂ ਨੂੰ ਦਿਖਾਇਆ। ਕਹਿੰਦੇ ਆ ਦੇਖੋ, ਲਿਖਿਆ ਹੋਇਆ ਕਲਯੁੱਗ ਦੇ ਵਿੱਚ ਪੱਛਮ ਦਿਸ਼ਾ ਵਿੱਚ ਬੇਦੀ ਵੰਸ਼ ਵਿੱਚੋਂ ਇੱਕ ਨਾਨਕ ਨਾਮ ਕਰਕੇ ਅਵਤਾਰ ਆਉਣਾ ਅਕਾਲ ਪੁਰਖ ਦਾ। ਸੋ ਨਾਨੂ ਪੰਡਿਤ ਕਹਿੰਦਾ ਉਹ ਮੈਂ ਹੀ ਹਾਂ। ਉਹਨੇ ਲੋਕਾਂ ਨੂੰ ਇੰਨਾ ਗੁੰਮਰਾਹ ਕੀਤਾ ਹੋਇਆ ਸੀ ਕਿ ਮੇਰਾ ਨਾਂ ਲੋਕ ਉਹਦੇ ਨਾਲ ਬੜਾ ਪਿਆਰ ਕਰਨ, ਬਈ ਇਹ ਬੜਾ ਵੱਡਾ ਆਦਮੀ, ਹਰੇਕ ਬੰਦੇ ਨਾਲ ਚਰਚਾ ਕਰਦਾ, ਹਰੇਕ ਨੂੰ ਹਰਾਉਂਦਾ। ਉੱਥੇ ਦੇ ਪੰਡਿਤ ਇੰਨੇ ਉੱਪਰ ਸਨ ਹਵਾ ਦੇ ਵਿੱਚ ਕਿ ਛੋਟੇ ਮੋਟੇ ਬੰਦੇ ਨਾਲ ਤਾਂ ਉਹ ਗੱਲ ਹੀ ਨਹੀਂ ਸੀ ਕਰਦੇ। ਹੁਣ ਗੁਰੂ ਨਾਨਕ ਦੇਵ ਮਹਾਰਾਜ ਨੇ ਵਿਚਾਰ ਕੀਤੀ ਕਿ ਇਹਨਾਂ ਨੂੰ ਕਿਸੇ ਕੌਤਕ ਨਾਲ ਹੀ ਨੇੜੇ ਲਾਇਆ ਜਾ ਸਕਦਾ, ਜਿਵੇਂ ਹਰਿਦੁਆਰ ਦੇ ਪੰਡਿਤਾਂ ਨੂੰ ਕੌਤਕ ਨਾਲ ਨੇੜੇ ਲਾਇਆ, ਪਾਣੀ ਪੁੱਠੇ ਪਾਸੇ ਨੂੰ ਸੁੱਟਣਾ ਸ਼ੁਰੂ ਕਰ ਦਿੱਤਾ। ਜਦੋਂ ਤੁਸੀਂ ਪੁੱਠਾ ਕੰਮ ਕਰੋਗੇ ਤਾਂ ਦੁਨੀਆ ਪੁੱਛਦੀ ਤੂੰ ਕੀ ਕਰਦਾ ਇਹ, ਤਾਂ ਲੋਕ ਨੇੜੇ ਆਉਂਦੇ ਨੇ, ਮੌਕਾ ਮਿਲਦਾ ਗੱਲ ਕਰਨ ਦਾ। ਜੇ ਸਿੱਧਾ ਮਹਾਰਾਜ ਕਹਿਣ ਮੈਂ ਚਰਚਾ ਕਰਨੀ ਹੈ, ਫਿਰ ਕੋਈ ਚਰਚਾ ਨੂੰ ਤਿਆਰ ਨਹੀਂ। ਸੋ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਜਾ ਕੇ ਜਦੋਂ ਗ੍ਰਹਿਣ ਦੇ ਉੱਤੇ ਬੜਾ ਇਕੱਠ ਲੋਕ ਨਹਾਉਣ ਲੱਗੇ ਪਏ ਨੇ, ਗ੍ਰਹਿਣ ਵਾਲਾ ਦਿਨ ਹੈ, ਜਦੋਂ ਗ੍ਰਹਿਣ ਲੱਗ ਗਿਆ ਲੋਕਾਂ ਨੇ ਫੋਰਮੇਸ਼ਨ ਆਉਣ ਸ਼ੁਰੂ ਕੀਤਾ, ਦਾਨ ਸ਼ੁਰੂ ਕੀਤਾ। ਸੋ ਇਹਨੇ ਉਹ ਇੱਕ ਰਾਜਕੁਮਾਰ ਅਤੇ ਉਸਦੀ ਮਾਤਾ ਰਾਣੀ ਜੋ ਰਾਜ ਭਾਗ ਹਾਰ ਚੁੱਕੇ ਸਨ, ਜੰਗਲ ਵਿੱਚ ਸ਼ਿਕਾਰ ਆਦਿ ਖੇਡ ਕੇ ਉਹ ਇੱਕ ਹਿਰਨ ਜਿਹਾ ਮਾਰ ਕੇ ਲਈ ਫਿਰਦੇ। ਉਹਨਾਂ ਨੇ ਸੁਣਿਆ ਗੁਰੂ ਨਾਨਕ ਦੇਵ ਜੀ ਇੱਥੇ ਆਏ ਹੋਏ ਨੇ, ਉਹਨਾਂ ਕੋਲ ਹੋਰ ਕੋਈ ਭੇਟਾ ਨਹੀਂ ਸੀ, ਉਹਨਾਂ ਨੇ ਉਹ ਹਿਰਨ ਹੀ ਅੱਗੇ ਰੱਖ ਦਿੱਤਾ। ਮਹਾਰਾਜ ਨੇ ਕਿਹਾ ਚੰਗਾ ਰਾਜਨ, ਤੇਰੀ ਭੇਟਾ ਪ੍ਰਵਾਨ ਹੈ। ਵੱਡਾ ਸਾਰਾ ਦੇਗਾ ਮੰਗਵਾ ਕੇ ਰਾਜੇ ਨੇ ਉਹਨੂੰ ਵਢਵਾ ਕੇ ਉਹਦੇ ਵਿੱਚ ਪਾ ਕੇ ਉੱਤੋਂ ਢੱਕਣ ਲਵਾ ਦਿੱਤਾ। ਇਹ ਹੁਣ ਇੱਕ ਐਸੀ ਹਰਕਤ ਹੋ ਗਈ ਜਿਹਨੂੰ ਦੇਖ ਕੇ ਪੰਡਿਤਾਂ ਨੂੰ ਗੁੱਸਾ ਆਵੇ ਔਰ ਉਹ ਮਹਾਰਾਜ ਵੱਲ ਨੂੰ ਦੌੜਨ। ਮਹਾਰਾਜ ਦਾ ਤਰੀਕਾ ਨਿਰਾਲਾ ਸੀ ਇਕੱਠੇ ਕਰਨ ਦਾ। ਜਦੋਂ ਦੇਗੇ ਵਿੱਚ ਪਾ ਕੇ ਉੱਤੋਂ ਪਾਣੀ ਪਾ ਤਾ, ਮਸਾਲੇ ਆਦਿਕ ਪਾ ਕੇ ਅੱਗ ਬਾਲ ਦਿੱਤੀ। ਹੁਣ ਸੂਰਜ ਗ੍ਰਹਿਣ ਵਿੱਚ ਅੱਗ ਬਾਲਣੀ ਮਾੜੀ ਮੰਨਦੇ ਨੇ, ਫਿਰ ਇਹੋ ਜਿਹੀ ਚੀਜ਼ ਬਣਾਉਣੀ। ਤਾਂ ਉਸ ਵਕਤ ਪੰਡਿਤ ਹੋ ਗਏ ਇਕੱਠੇ ਹਮਲਾ ਕਰਨ ਨੂੰ, ਬੜੇ ਜਾਣੇ ਇਕੱਠੇ ਹੋਏ। ਨਾਨੂ ਪੰਡਿਤ ਨੂੰ ਅੱਗੇ ਲਾ ਲਿਆ। ਸੋ ਅੱਗੇ ਆ ਕੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨਾਲ ਲੱਗੇ ਝਗੜਾ ਕਰਨ, ਤੁਸੀਂ ਤੁਹਾਨੂੰ ਪਤਾ ਨਹੀਂ ਸੂਰਜ ਗ੍ਰਹਿਣ ਹੈ ਅਤੇ ਤੁਸੀਂ ਅੱਗ ਬਾਲੀ ਹੈ, ਫਿਰ ਤੁਸੀਂ ਇਹਦੇ ਵਿੱਚ ਇਹ ਹਿਰਨ ਨੂੰ ਵੱਢ ਕੇ ਇੱਥੇ ਮਾਸ ਬਣਾ ਰਹੇ ਹੋ। ਤਾਂ ਮਹਾਰਾਜ ਗੁਰੂ ਨਾਨਕ ਦੇਵ ਜੀ ਕਹਿਣ ਲੱਗੇ ਕਿ ਇਹ ਜਿਹੜਾ ਅਸੀਂ ਰਿੰਨਣ ਵਾਸਤੇ ਰੱਖਿਆ ਹੈ ਇਹ ਤਾਂ ਤੁਸੀਂ ਢੱਕਣ ਚੁੱਕ ਕੇ ਵੇਖ ਲਓ, ਇਹ ਮਾਸ ਨਹੀਂ ਹੈ। ਸੋ ਮਹਾਰਾਜ ਕਹਿੰਦੇ ਅਸੀਂ ਤਾਂ ਖੀਰ ਬਣਾਈ ਹੈ। ਉਸ ਵਕਤ ਢੱਕਣ ਚੁੱਕ ਕੇ ਜਦ ਦੇਖਿਆ ਉਹਦੇ ਵਿੱਚੋਂ ਖੀਰ ਨਿਕਲਿਆ ਜੀ। ਸਤਿਗੁਰੂ ਕਹਿੰਦੇ ਅਸੀਂ ਤਾਂ ਕੋਈ ਮਾੜੀ ਚੀਜ਼ ਨਹੀਂ ਬਣਾਈ। ਸਾਰੇ ਜਾਣੇ ਇੱਕ ਵਾਰ ਤਾਂ ਠੰਡੇ ਹੋ ਗਏ। ਸੋ ਕਹਿਣ ਲੱਗਿਆ ਮੇਰਾ ਨਾਮ ਨਾਨੂ ਪੰਡਿਤ ਹੈ ਔਰ ਭਵਿੱਖਤ ਪੁਰਾਣ ਵਿੱਚ ਮੇਰਾ ਨਾਮ ਵੀ ਆਉਂਦਾ ਹੈ। ਪੱਛਮ ਦਿਸ਼ਾ ਵਿੱਚ ਲਿਖਿਆ ਹੋਇਆ ਕਿ ਇਸ ਪ੍ਰਕਾਰ ਬੇਦੀ ਵੰਸ਼ ਵਿੱਚੋਂ ਹੋਵੇਗਾ। ਮਹਾਰਾਜ ਕਹਿੰਦੇ ਉਹ ਤਾਂ ਮੇਰਾ ਨਾਮ ਹੈ। ਪੱਛਮ ਦਿਸ਼ਾ ਦੇ ਵਿੱਚ ਰਾਏ ਭੋਏ ਦੀ ਤਲਵੰਡੀ ਵਿੱਚ ਬੇਦੀਆਂ ਦੇ ਵੰਸ਼ ਵਿੱਚੋਂ ਮੈਂ ਹੋਇਆ, ਮੇਰਾ ਨਾਮ ਹੈ। ਤੈਨੂੰ ਕੌਣ ਕਹਿੰਦਾ ਕਿ ਤੂੰ ਨਾਨਕ ਹੈ? ਤੂੰ ਤਾਂ ਇੱਕ ਨਾਨੂ ਪੰਡਿਤ ਹੈ ਅਤੇ ਜਿਹੜਾ ਲੋਕਾਂ ਨੂੰ ਗੁੰਮਰਾਹ ਕਰਦਾ ਹੈ, ਉੱਚੀਆਂ ਹਵਾਵਾਂ ਵਿੱਚ ਹੈ, ਬਹੁਤ ਸਾਰੀਆਂ ਤੂੰ ਅਹੀਆਂ ਅਹੀਆਂ ਗੱਲਾਂ ਸਿੱਖੀਆਂ ਹੋਈਆਂ, ਤੇਰੇ ਅੱਗੇ ਕੋਈ ਬੋਲਦਾ ਨਹੀਂ ਹੈ। ਸੋ ਫਿਰ ਕਹਿਣ ਲੱਗਿਆ, ਮਹਾਰਾਜ ਤੁਸੀਂ ਇਹ ਜਿਹੜਾ ਕਰਮ ਕੀਤਾ ਇਹ ਠੀਕ ਨਹੀਂ ਕੀਤਾ। ਸੋ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ, ਤੁਸੀਂ ਜਿਹੜਾ ਕਰਮ ਕਰਦੇ ਹੋ ਠੀਕ ਕਰਦੇ ਹੋ। ਸਤਿਗੁਰੂ ਮਹਾਰਾਜ ਕਹਿਣ ਲੱਗੇ, ਤੁਹਾਡੇ ਕੋਲ ਇੱਕ ਧਰਮ ਦਾ ਦਿਖਾਵਾ ਹੈ, ਤੁਸੀਂ ਦਿਨੇ ਜਿਹੜਾ ਪ੍ਰਚਾਰ ਕਰਦੇ ਹੋ ਸੰਸਾਰ 'ਚ ਸਟੇਜਾਂ 'ਤੇ ਬਹਿ ਕੇ ਉੱਚੀ ਉੱਚੀ ਵਿਖਿਆਨ ਕਰਦੇ ਹੋ, ਰਾਤ ਨੂੰ ਬਿਲਕੁਲ ਇਸ ਦੇ ਉਲਟ ਚੱਲਦੇ ਹੋ। ਦਿਨ ਦਾ ਵਿਖਿਆਨ ਵੱਖਰੀ ਗੱਲ ਤੁਹਾਡੀ, ਅਤੇ ਰਾਤ ਨੂੰ ਜਿਹੜਾ ਤੁਹਾਡਾ ਕਰਮ ਹੈ ਉਹ ਵੱਖਰਾ ਹੈ। ਤੁਹਾਡੀ ਕਹਿਣੀ ਵਿੱਚ ਅਤੇ ਕਰਨੀ ਵਿੱਚ ਬੜਾ ਫਰਕ ਹੈ। ਤੁਸੀਂ ਜਿਹੜੀ ਚੀਜ਼ ਨੂੰ ਦਿਨ ਵੇਲੇ ਨਿੰਦੇ ਹੋ, ਰਾਤ ਨੂੰ ਉਹਨੂੰ ਖਾਂਦੇ ਹੋ, ਲੋਕਾਂ ਸਾਹਮਣੇ ਨੱਕ ਪਕੜ ਕੇ ਬੈਠਦੇ ਹੋ, ਇਹ ਚੀਜ਼ ਠੀਕ ਨਹੀਂ। ਇਹਨੂੰ ਅਸੀਂ ਮੰਨਦੇ ਹਾਂ ਪਖੰਡ ਅਤੇ ਠੱਗੀਬਾਜ਼ੀ ਹੈ ਸੰਸਾਰ ਨਾਲ। ਇੱਕ ਗੱਲ ਨੂੰ ਤੁਸੀਂ ਲੈ ਕੇ ਰੌਲਾ ਪਾਉਂਦੇ ਹੋ ਕਿ ਅਸੀਂ ਇਹ ਫਲਾਨੀ ਚੀਜ਼ ਨਹੀਂ ਖਾਂਦੇ। ਜਦੋਂ ਕੋਈ ਬੰਦਾ ਕਹੇ ਕਿ ਮੈਂ ਇਹ ਚੀਜ਼ ਨਹੀਂ ਖਾਂਦਾ, ਲੋਕ ਉਹਦਾ ਸਤਿਕਾਰ ਕਰਦੇ ਨੇ, ਵੀ ਇਹ ਬੰਦਾ ਤਾਂ ਕੋਈ ਮਾੜੀ ਚੀਜ਼ ਖਾਂਦਾ ਨਹੀਂ, ਜਦੋਂ ਇਹ ਫਲਾਨੀ ਚੀਜ਼ ਨਹੀਂ ਖਾਂਦਾ ਤਾਂ ਕੋਈ ਮਾੜੀ ਚੀਜ਼ ਨਹੀਂ ਖਾਂਦਾ, ਵੀ ਅਸੀਂ ਤਾਂ ਸਿਰਫ ਦੁੱਧ ਹੀ ਪੀਂਦੇ ਹਾਂ, ਅਸੀਂ ਚਾਹ ਪੀਂਦੇ ਹੀ ਨਹੀਂ। ਆਪਣੇ ਮਨ 'ਚ ਵੀ ਭਾਵਨਾ ਹੁੰਦੀ ਹੈ ਵੀ ਇਹ ਬੰਦਾ ਬੜਾ ਵਧੀਆ, ਪਰ ਉਹ ਬਾਕੀ ਦੇ ਜਿਹੜੇ ਸਾਰੇ ਕੰਮ ਨੇ ਉਹ ਕਰੀ ਜਾ ਰਿਹਾ। ਦਸਵੇਂ ਪਾਤਸ਼ਾਹ ਵੇਲੇ ਭਾਈ ਮਾਲਾ ਸਿੰਘ ਹੋਇਆ, ਅੱਛਾ ਧਨਾਲਡ ਸੀ, ਪਹਿਲਾਂ ਪੈਸੇ ਵੀ ਦਿੰਦਾ ਸੀ ਲੋਕਾਂ ਨੂੰ, ਅਚਾਨਕ ਉਹਨੂੰ ਧੋਖਾ ਹੋ ਗਿਆ, ਸਾਰੇ ਪਾਸਿਓਂ ਪੈਸੇ ਦੱਬ ਗਏ। ਸ੍ਰੀ ਅਨੰਦਪੁਰ ਸਾਹਿਬ ਆ ਕੇ ਵਾਸਾ ਕੀਤਾ। ਉਹਦੇ ਤੋਂ ਭਾਈ ਲਾਹੌਰਾ ਸਿੰਘ ਨੇ, ਜੋ ਸਾਹਿਬਜ਼ਾਦਿਆਂ ਦਾ ਖੜਾਵਾ ਸੀ, ਉਹਨੇ 100 ਰੁਪਈਆ ਲਿਆ। ਉਹ ਜਦ ਮੰਗਣ ਜਾਵੇ ਅੱਗਿਓਂ ਲਾਹੌਰਾ ਸਿੰਘ ਜਵਾਬ ਦੇਵੇ। ਇੱਕ ਨੂੰ ਤਾਂ ਇਸਤਰੀ ਕਹਿਣ ਲੱਗੀ, ਆਪਣੇ ਘਰ ਵਿੱਚ ਬਹੁਤ ਤੰਗੀ ਹੈ, ਅਤੇ ਜਾ ਕੇ ਮਾਲਾ ਸਿੰਘ ਨੂੰ ਕਹਿਣ ਲੱਗੀ, ਪੈਸੇ ਉਹਦੇ ਘਰੋਂ ਮੰਗ ਕੇ ਲਿਆਓ। ਜਦ ਪੈਸੇ ਮੰਗਣਗੇ, ਲਾਹੌਰਾ ਸਿੰਘ ਅੱਗਿਓਂ ਬਹੁਤ ਉੱਚੀ ਉੱਚੀ ਬੋਲਿਆ, ਬੜੀਆਂ ਗੱਲਾਂ ਕੀਤੀਆਂ, ਇੱਕੋ ਹੀ ਗੱਲ ਹੈ, ਆਪਾਂ ਦੋਵੇਂ ਗੁਰਸਿੱਖ ਹੈ, ਨਾਲੇ ਬਾਣੀ ਦੇ ਅੰਦਰ ਤਾਂ ਲਿਖਿਆ ਹੋਇਆ, ਲੇਖਾ ਕੋਈ ਨਾ ਪੁੱਛੇ ਜਾਂ ਹਰ ਬਖਸ਼ਣ ਦਾ, ਸਾਨੂੰ ਕਿਹਨੇ ਲੇਖਾ ਪੁੱਛਣਾ। ਸੋ ਦਸਵੇਂ ਪਾਤਸ਼ਾਹ ਉੱਪਰ ਚੁਬਾਰੇ ਦੇ ਉੱਤੇ ਟਹਿਲ ਰਹੇ ਸੀ, ਗਰਮੀਆਂ ਦੇ ਦਿਨ ਸੀ, ਭਾਦੋਂ ਦੇ ਦਿਨ ਸੀਗੇ, ਠੰਡੀ ਠੰਡੀ ਹਵਾ ਚੱਲ ਰਹੀ ਹੈ, ਬਰਸਾਤ ਹੋ ਕੇ ਹਟੀ। ਮਹਾਰਾਜ ਨੇ ਆਵਾਜ਼ ਦਿੱਤੀ, ਭਾਈ ਲਾਹੌਰਾ ਸਿੰਘ, ਇਹ ਜਿਹੜੀਆਂ ਤੂੰ ਗੱਲਾਂ ਬੋਲ ਰਿਹਾ ਹੈ ਇਹ ਮਰਿਆਦਾ ਦੇ ਵਿਰੁੱਧ ਨੇ, ਪੰਗਤੀ ਦਾ ਆਸਰਾ ਲੈਂਦਾ ਹੈ, ਲੇਖਾ ਕੋਈ ਨਾ ਪੁੱਛੇ, ਤੂੰ ਕਹਿੰਦਾ ਜਾਂ ਗੁਰਬਖਸ਼ੰਦਾ, ਉਹਨੇ ਗੁਰ ਅੱਖਰ ਆਖਿਆ ਸੀ, ਜਦੋਂ ਕਿਸੇ ਨੂੰ ਗੁਰੂ ਬਖਸ਼ ਲੈਣ ਲਿਖਿਆ ਤਾਂ ਹਰ ਹੈ, ਪਰ ਉਹਨੇ ਗੁਰ ਅੱਖਰ ਦੀ ਵਰਤੋਂ ਕੀਤੀ, ਜਾਂ ਗੁਰਬਖਸ਼ੰਦਾ। ਮਹਾਰਾਜ ਦਸਵੇਂ ਪਾਤਸ਼ਾਹ ਕਹਿੰਦੇ ਨੇ ਵੀ ਜੇ ਤੂੰ ਇਹ ਕਹਿੰਦਾ ਕਿ ਸਤਿਗੁਰੂ ਨੇ ਬਖਸ਼ ਲਿਆ ਹੈ, ਅਸੀਂ ਇਉਂ ਨਹੀਂ ਬਖਸ਼ਦੇ ਹਾਂ, ਅਸੀਂ ਤਾਂ ਇਉਂ ਬਖਸ਼ਦੇ ਹਾਂ ਕਿ ਜਿਹੜਾ ਬੰਦਾ ਮੁਰਦਾਰ ਨਾ ਖਾਵੇ, ਕੂੜ ਬੋਲ ਮੁਰਦਾਰ ਖਾਏ, ਅਵਰੀ ਨੂੰ ਸਮਝਾਵਣ ਜਾਏ। ਮਹਾਰਾਜ ਕਹਿਣ ਲੱਗੇ, ਹੱਕ ਪਰਾਇਆ ਨਾਨਕਾ ਉਸ ਸੂਰ ਉਸ ਗਾਏ, ਗੁਰ ਪੀਰ ਹਾਮਾ ਤਾਂ ਭਰੇ ਜਾਂ ਮੁਰਦਾਰ ਨਾ ਖਾਏ। ਗੁਰੂ ਪੀਰ ਤਾਂਹੀਓ ਹਾਮਾ ਭਰਦੇ ਨੇ ਜੇ ਮੁਰਦਾ ਨਾ ਖਾਵੇ। ਸੋ ਇਸ ਕਰਕੇ ਗੁਰੂ ਨਾਨਕ ਦੇਵ ਜੀ ਨੇ ਵੀ ਇਸ ਹੀ ਸਿਧਾਂਤ ਉੱਤੇ ਹੀ ਬਚਨ ਉਚਾਰਨ ਕੀਤੇ ਨੇ ਕਿ ਇਹ ਸਿਧਾਂਤ ਜਿਹੜਾ ਹੈ ਇਹ ਵੀ ਦੇਖਣਾ ਕਿ ਪ੍ਰਚਾਰ ਹਿੰਦੂ ਮਤ ਵਾਲਿਆਂ ਨੂੰ ਕੀਤਾ, ਕਦੇ ਕਦੇ ਮੁਸਲਮਾਨਾਂ ਨੂੰ ਵੀ ਕੀਤਾ, ਮੁਸਲਮਾਨਾਂ ਲਈ ਮੁਸਲਮਾਨਾਂ ਦਾ ਉਪਦੇਸ਼ ਦਿੱਤਾ, ਹਿੰਦੂਆਂ ਨੂੰ ਹਿੰਦੂਆਂ ਵਾਲਾ ਉਪਦੇਸ਼ ਕੀਤਾ, ਹਾਂ ਗੁਰਸਿੱਖਾਂ ਨੂੰ ਵੀ ਉਪਦੇਸ਼ ਕੀਤਾ, ਉਹ ਵੀ ਸ਼ਰਵਣ ਕਰਾਂਗੇ। ਇਸ ਕਰਕੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਇੱਥੇ ਜੋ ਉੱਥੋਂ ਦੇ ਬ੍ਰਾਹਮਣਾਂ ਦਾ ਵਹਿਮ ਭਰਮ ਦੂਰ ਕੀਤਾ ਹੈ, ਕਹਿਣ ਦਾ ਭਾਵ ਤਾਂ ਇਹ ਸੀ ਕਿ ਇੱਕ ਗੱਲ ਕਹੀ ਹੈ ਕਿ ਅਸੀਂ ਇਹ ਮਾਸ ਨਹੀਂ ਖਾਂਦੇ, ਬਸ महाराज गुरु नानक देव जी कहते इहदी आड़ पिछे तुसीं छड़दे ही कख नहीं, सिर्फ एक गल का दिखावा करता कि असीं इह नहीं खांदे बस। महाराज गुरु नानक देव जी बतंडा बाद हुंदा है इक्को ही पक्ष नूं लई जाणा, फिर उहदे राहीं गल नूं सिद्ध करना। उस ढंग नाल गुरु नानक देव जी ने इत्थे सिद्ध किया है। महाराज कहिंदे जिहड़ा तुसीं इह दिखावा करदे हो नक्क फड़ फड़ के बहिंदे हो जाण बुझ के असीं ऐ नहीं करदे असीं ओह नहीं करदे, उहदे वास्ते महाराज ने फिर सारा शुरू तों लै के अखीर तक ब्यौरा दिता। कुरुक्षेत्र के सूरज ग्रहण समय उत्थे कोई गुरसिख तो बैठा ही नहीं सी, गुरसिख तो कुछ नाल जरूर हुंदे सी महाराज दे, पर घट्टो घट्ट 500 दे करीब पंडित सी जिन्हों महाराज ने उपदेश किया। क्योंकि सतगुरु महाराज का कहण का भाव यह सी, असल विच इहदे विच महाराज ने यह गल कही सी, कौन मास कौन साग कहावै किसम है पाप समाणे। मास केड़ी चीज है ते साग केड़ी चीज है, ये दो गल्लां दा निर्णा करना। मास जिहड़ा है अते साग, हुण जदों कृष्ण जी बिदर दे घर गए, बदामां वाला दुध छड़ दिता दुर्योधन दा, भी मैं बदाम पाए मैं आओ बनाया केसर पाया मैं इन्ना सोहना दुध बनाया तुसी आके पीता नहीं, उहदे घर नूं छड़ के बिदर जी दे घर गए जिथे पलूणा साग मिलिया जिथे हक दी कमाई सी। कौन मास कौन साग कहावै, सारी रात बैठ के परमेश्वर दा भजन कीता अते नाल नाल साग खवाया, जदों साग विच लून भी नहीं पाया, कहिंदे महाराज लून पाउणा भुल गए गलती हो गई सातों, कहिंदे खीर समान साग मैं पाया गुण गावत रैन बिहाणी। इस तरह मलक भागो ने कहा सी तुसी मेरे घर नहीं आए, वह शूद्र दे घर जाके सुक्कियां रोटियां खादियां ने चटनी दे नाल, मेरे घर ब्रह्म भोज बनया होया सी, पूड़ियां छोले खीर पकौड़े किन्ना समान माल पूरे तक, तुसी वह छड़ के एक गरीब दे घर जाके रोटी खादी। इत्थे है कि कौन मास कौन साग कहावै। महाराज कहने तेरी कमाई लालो वांगू हक दी नहीं है, भाई लालो दी कमाई हक दी कमाई है, उहदे विच मिठास है, उहदे विच मन दी एकाग्रता है, उहदे विच आनंद है। जिहड़ी तेरी कमाई है इह गरीबां नूं लुट कसुट के झूठ तूफान बोल के पता नहीं कित्थों कित्थों पैसे कट्ठे करके तूं ब्रह्म भोज किया है, इस करके तेरी तो निरी खून की लद्दी हुई कमाई है, तेरा तो खून है वह दुध है। तां गुरु नानक देव महाराज सच्चे पातशाह ने इसे सिद्धांत को मुख रख के कि असल विच देखना है कि खून कौन खाता है दुध कौन पींदा है। हक की कमाई दुध है, जिहड़ी खून खाना है लोगों का छुरी वगायन तिन गल ताग वाले शब्द विच आपां सुनिया सी ना कि साबता ही मानस खाने करह निवाज, एक पासे निवाज पढ़ते ने एक पासे साबता बंदा ही खा जांदे ने। तो कहण दा भाव है इस शब्द विच महाराज ने पंज वारी घट्टो घट्ट अखर वरत्या है कि ज्ञान ध्यान नहीं जाना। इस शब्द विच कहिंदे ने मास मास कर मूर्ख झगड़े, कौन झगड़े ने मूर्ख लोग, जिन्हां लोकां नूं ज्ञान दे नन्ने नूं औंकड़ा ध्यान दे नन्ने नूं औंकड़ा, यह कहिंदा रब्बी ज्ञान ते रब्बी ध्यान नहीं जानदे। जिहड़े बंदे ने इही इह माड़ियां चीज़ां खाणियां कहिंदे ओह रब्बी ज्ञान उहदे कोल कित्थों आ सकदा सवाए गुस्से तों जां काम क्रोध लोभ मोह हंकार तों, उहदे कोल रब्बी ध्यान कित्थों आ सकदा। इस करके गुरु नानक देव महाराज ने बतंडाबाद उत्ते शब्द उच्चारण करके उपदेश दिता है। सलोक महला पहला, पहले पातशाह गुरु नानक देव जी 1299 अंग ते मल्हार राग दी वार दे विच 25वां शब्द उच्चारण किया महाराज ने। ਪਹਿਲਾਂ ਮਾਸੋਂ ਨਿੰਮਿਆ। ਪਹਿਲਾਂ ਇਹ ਜਿਹੜਾ ਜੀਵ ਹੈ ਇਹਦਾ ਜਿਹੜੀ ਬਣਤਰ ਬਣੀ ਹੈ ਮਾਂ ਕੀ ਰਕਤ ਪਿਤਾ ਬਿੰਦ ਧਾਰਾ ਤੋਂ, ਇਹਦੀ ਬਣਤਰ ਬਣੀ ਜੀਵ ਦੀ ਮਸ ਹੈ ਅੰਦਰ ਵਾਸ, ਫਿਰ ਮਾਤਾ ਦੇ ਉਦਰ ਵਿੱਚ ਇਹਦਾ ਵਾਸ ਹੋਇਆ, ਉਹ ਵੀ ਮਾਸ ਦਾ ਬਣਿਆ ਹੋਇਆ। ਜੀਉ ਪਾਏ ਮਾਸ ਮੋਹਿ ਮਿਲਿਆ। ਫਿਰ ਜਦੋਂ ਇਹਦੇ ਅੰਦਰ ਜੀਵ ਆਤਮਾ ਪਈ, ਚਾਰ ਮਹੀਨਿਆਂ ਬਾਅਦ ਹਿੱਲਣ ਜੁੱਲਣ ਲੱਗਿਆ, ਇਹਦੇ ਮੁੱਖ ਦੇ ਵਿੱਚ ਮਾਸ ਜਿਹੜਾ ਪਾਇਆ ਉਹ ਨਾੜੂਆ ਹੀ ਪਾਇਆ, ਨਾੜੂਏ ਦੇ ਰਾਹੀਂ ਇਹਨੂੰ ਭੋਜਨ ਪ੍ਰਾਪਤ ਹੋਇਆ। ਹੱਡ ਚੰਮ ਤਨ ਮਾਸ, ਇਹ ਜਿਹੜੇ ਹੱਡ ਨੇ ਆਪਣੇ, ਚਮੜੀ ਹੈ, ਸਰੀਰ ਹੈ, ਇਹ ਵਾਸਤਵ ਵਿੱਚ ਤਾਂ ਸਾਰਾ ਮਾਸ ਹੀ ਹੈ, ਪੰਜਾਂ ਤੱਤਾਂ ਤੋਂ ਬਣੀ ਦੇਹੀ ਹੈ। ਮਾਸੋਂ ਬਾਹਰ ਕੱਢਿਆ ਮੰਮਾ ਮਾਸ ਗਰਾਸ, ਜਦੋਂ ਜਨਮ ਲਿਆ ਬਾਲਕ ਨੇ ਮਾਤਾ ਦੇ ਉਦਰ ਤੋਂ, ਉਸ ਵਕਤ ਇਹਨੂੰ ਦੁੱਧ ਪਿਆਇਆ ਗਿਆ, ਇਸ਼ਨਾਨ ਕਰਾ ਕੇ। ਪੰਡਤਾਂ ਨੂੰ ਕਹਿੰਦੇ ਨੇ ਮਹਾਰਾਜ ਇਹ ਉਪਦੇਸ਼। ਹੁਣ ਜੇ ਇੱਥੇ ਗੁਰਸਿੱਖੀ ਦਾ ਉਪਦੇਸ਼ ਕਰਨਾ ਹੁੰਦਾ ਆਪਾਂ ਨੇ, ਫਿਰ ਆਪਾਂ ਨਾਲ ਨਾਲ ਇਹ ਵੀ ਕਹਿੰਦੇ ਕਿ ਇਸ਼ਨਾਨ ਕਰਾਉਂਦਿਆਂ ਹੀ ਸਾਰਿਆਂ ਨਾਲੋਂ ਪਹਿਲਾਂ ਜਪਜੀ ਸਾਹਿਬ ਦਾ ਪਾਠ ਕਰਕੇ ਪੰਜ ਪਤਾਸੇ ਪਾ ਕੇ ਬਾਟੇ ਦੇ ਵਿੱਚ ਜਪਜੀ ਸਾਹਿਬ ਪੜ੍ਹ ਕੇ ਫਿਰ ਪੰਜ ਬੂੰਦਾਂ ਨੋਕ ਨਾਲ ਬੱਚੇ ਦੇ ਮੂੰਹ ਵਿੱਚ ਪਾਓ, ਇਹ ਜਨਮ ਸੰਸਕਾਰ ਆਪਣਾ ਹੋ ਜਾਂਦਾ। ਪਰ ਇੱਥੇ ਤਾਂ ਇੱਕ ਆਮ ਸਧਾਰਨ ਜੀਵਾਂ ਦੀ ਗੱਲ ਚੱਲ ਰਹੀ ਹੈ ਕਿ ਉਸਨੂੰ ਫਿਰ ਦੁੱਧ ਵੀ ਪਿਆਇਆ ਗਿਆ ਤਾਂ ਵੀ ਮਾਸ ਹੈ। ਸਤਿਗੁਰੂ ਮਹਾਰਾਜ ਉਹਨਾਂ ਦੇ ਪਖੰਡ ਨੂੰ ਖੰਡਨ ਕਰਦੇ ਨੇ ਕਿ ਦੁਨੀਆਂ ਦੇ ਅੰਦਰ ਕਿੰਨਾ ਦਿਖਾਵਾ ਕਰਦੇ ਹੋ ਤੁਸੀਂ ਲੋਕ, ਹਰ ਚੀਜ਼ ਹੈ ਤਾਂ ਉਹੀ ਹੈ ਪਰ ਬਸ ਥੋੜ੍ਹਾ ਥੋੜ੍ਹਾ ਫਰਕ ਹੈ ਉਹਨਾਂ ਗੱਲਾਂ ਦਾ। ਮੋਹ ਮਾਸੈ ਕਾ ਜੀਵ ਮਾਸੈ ਕੀ ਮਾਸੈ ਅੰਦਰ ਸਾਸ, ਮੋਹ ਸਾਡਾ ਸਾਰਾ ਮਾਸ ਦਾ ਹੀ ਬਣਿਆ ਹੋਇਆ, ਜੀਭ ਵੀ ਮਾਸ ਦੀ ਬਣੀ ਹੋਈ ਹੈ ਅਤੇ ਜਿਹੜੇ ਸਾਹ ਲੈ ਰਹੇ ਹੈ ਇਹ ਵੀ ਮਾਸ ਦੇ ਵਿੱਚੋਂ ਹੀ ਬਾਹਰ ਨੂੰ ਆਉਂਦੇ ਨੇ, ਅੰਦਰ ਨੂੰ ਜਾਂਦੇ ਨੇ। ਵੱਡਾ ਹੋਇਆ ਵਿਆਹ ਹੋਇਆ ਘਰ ਲੈ ਆਇਆ ਮਾਸ, ਜਦੋਂ ਵੱਡਾ ਹੋਇਆ ਵਿਆਹ ਹੋ ਗਿਆ ਤਾਂ ਉਸ ਵਕਤ ਜਿਹੜੀ ਇਸਤਰੀ ਲਿਆਂਦੀ ਉਹ ਵੀ ਮਾਸ ਦੀ ਬਣੀ ਹੋਈ ਹੈ। ਮਾਸੋਂ ਹੀ ਮਾਸ ਉਪਜੈ ਮਾਸੋਂ ਸਭੋ ਸਾਕ, ਮਾਸ ਤੋਂ ਹੀ ਸਾਰੇ ਅੱਗੇ ਧੀਆਂ ਪੁੱਤਰ ਪੈਦਾ ਹੁੰਦੇ ਨੇ ਅਤੇ ਮਾਸ ਤੋਂ ਹੀ ਮਹਾਰਾਜ ਕਹਿੰਦੇ ਸਾਰੇ ਸਾਕ ਸੰਬੰਧੀ ਬਣਦੇ ਨੇ। ਹੁਣ ਮਾਸ ਤੋਂ ਬਿਨਾਂ ਤਾਂ ਕੁਛ ਹੈ ਹੀ ਨਹੀਂ ਦੁਨੀਆਂ ਦੇ ਅੰਦਰ। ਤੁਸੀਂ ਇੱਕ ਗੱਲ ਨੂੰ ਲੈ ਕੇ ਰੌਲਾ ਪਾਉਂਦੇ, ਮਾਸ ਹੋਏ ਮਾਸ ਕਰਕੇ ਲੋਕਾਂ ਨੂੰ ਡਰਾ ਲੈਂਦੇ ਹੋ, ਲੋਕ ਵੀ ਡਰ ਜਾਂਦੇ ਨੇ ਪਤਾ ਨਹੀਂ ਕਿੱਡਾ ਖੂਨ ਗੁਨਾਹ ਹੋ ਰਿਹਾ। ਮਹਾਰਾਜ ਕਹਿੰਦੇ ਤੁਸੀਂ ਆਪ ਦੁਨੀਆਂ ਨੂੰ ਪ੍ਰਚਾਰ ਕਰਨ ਵਾਲੇ ਹੋ, ਲੋਕਾਂ ਨੂੰ ਸਮਝਾਉਣ ਵਾਲੇ ਹੋ ਅਤੇ ਇਸ ਤਰ੍ਹਾਂ ਤੁਸੀਂ ਲੋਕਾਂ ਨੂੰ ਡਰਾ ਕੇ ਦਿਨੇ ਕੁਕਰਮ ਕਰਦੇ ਹੋ ਰਾਤ ਨੂੰ, ਉਹ ਕੀ ਚੀਜ਼ ਹੈ? ਉਹ ਜਿਹੜੇ ਮਾੜੇ ਕਰਮ ਕਰਦੇ ਹੋ ਉਹ ਕੀ ਚੀਜ਼ ਹੈ? ਇਹ ਦਿਨੇ ਤੁਸੀਂ ਬੜਾ ਹਮਲਾ ਕਰਨ ਆਏ ਹੋ ਮੇਰੇ 'ਤੇ, ਕਿੱਡੇ ਡੰਡੇ ਸੋਟੇ ਚੱਕੇ ਨੇ, ਇਹਨਾਂ ਨੇ ਬੜੀ ਗਲਤੀ ਕੀਤੀ ਹੈ, ਇਹਨਾਂ ਨੂੰ ਸਜ਼ਾ ਦਿਓ ਜੀ। ਜਿਵੇਂ ਬਿਲਕੁਲ ਇਹ ਉਹੀ ਗੱਲ ਹੈ ਜਿਵੇਂ ਬਗਦਾਦ ਦੇ ਵਿੱਚ ਬਗਦਾਦ ਵਾਲੇ ਪੀਰ ਨੇ ਉਹਦੇ ਚੇਲੇ ਨੇ ਸੁਣਿਆ ਸੀ, ਉਹਦੇ ਚੇਲੇ ਨੇ ਜਦ ਸੁਣਿਆ ਰਾਗ, ਉਹਨੇ ਜਾ ਕੇ ਭੱਜ ਕੇ ਆਪਣੇ ਪੀਰ ਨੂੰ ਦੱਸਿਆ, ਉਹ ਜੀ ਰਾਗ ਗਾ ਰਹੇ ਨੇ ਉੱਥੇ। ਨਾਲੇ ਉਹਨਾਂ ਨੇ ਹੋਰ ਗੱਲ ਕਹੀ ਹੈ, ਪਾਤਾਲਾ ਪਾਤਾਲ ਲੱਖ ਆਗਾਸ ਆਗਾਸ। ਪੀਰ ਨੇ ਵੀ ਬਿਨਾਂ ਸੋਚੇ ਸਮਝੇ ਹੁਕਮ ਦੇ ਦਿੱਤਾ, ਜਾਓ ਉਹਨਾਂ ਨੂੰ ਰੋੜੇ ਮਾਰ ਕੇ ਮਾਰ ਦਿਓ। ਉਹ ਵੀ ਕਮਲਿਆਂ ਵਾਂਗੂ ਸਭ ਰੋੜੇ ਚੁੱਕ ਕੇ ਆਏ ਸੀ। ਮਹਾਰਾਜ ਗੁਰੂ ਨਾਨਕ ਦੇਵ ਜੀ ਨੇ ਸਤਿ ਸ੍ਰੀ ਅਕਾਲ ਕਹਿ ਕੇ ਉਹਨਾਂ ਦੇ ਹੱਥੀ ਤਾਂ ਨੂੰ ਖੜੇ ਕਰ ਦਿੱਤੇ। ਸਤਿਗੁਰੂ ਕਹਿੰਦੇ ਗੱਲ ਸੁਣੋ, ਗਿਆਨ ਧਿਆਨ ਦੀ ਗੱਲ ਕਰ ਲਓ ਕਿ ਰੋੜੇ ਮਾਰ ਨਹੀਂ ਸਿੱਖੇ ਹੋਏ ਹੋ, ਬਹਿ ਕੇ ਗੱਲ ਹੋਈ ਦੀ ਇੱਕ ਰੋੜਿਆਂ ਨਾਲ ਜਾਂ ਇੱਟਾਂ ਵੱਟੇ ਮਾਰਨ ਨਾਲ ਜਾਂ ਸੋਟੇ ਮਾਰਨ ਨਾਲ ਕਦੇ ਗੱਲ ਪੂਰੀ ਹੁੰਦੀ ਹੈ? ਪਹਿਲਾਂ ਆਓ ਬੈਠ ਕੇ ਵਿਚਾਰ ਕਰੋ, ਲਿਆਓ ਤੁਹਾਡੇ ਪੀਰ ਨੂੰ ਗੱਲ ਕਰੀਏ। ਪੀਰ ਜੀ ਵੀ ਆ ਗਏ, ਆ ਕੇ ਬੈਠ ਗਏ। ਮਹਾਰਾਜ ਕਹਿੰਦੇ ਹਾਂ ਮੂੰਹ ਨਾਲ ਗੱਲ ਕਰੋ, ਇਹ ਰੋੜੇ ਮਾਰਨ ਦਾ ਕੀ ਮਤਲਬ ਹੈ? ਆਏ ਗਏ ਰਾਹੀ ਪਾਂਧੀ ਨੂੰ ਮਾਰ ਦੇ ਬਸ। ਕਹਿੰਦੇ ਮਹਾਰਾਜ ਸਾਡੇ ਇਲਾਕੇ ਵਿੱਚ ਰਾਗ ਗਾਉਣਾ ਬੰਦ ਹੈ ਤੇ ਤੁਸੀਂ ਇੱਥੇ ਆ ਕੇ ਰਾਗ ਗਾਇਆ ਹੈ, ਸਵੇਰੇ ਆਸਾ ਰਾਗ ਗਾਇਆ, ਹੋਰ ਰਾਗ ਗਾਏ, ਸਾਨੂੰ ਬਹੁਤ ਤਕਲੀਫ ਹੁੰਦੀ ਸੁਣ ਕੇ ਰਾਗ। ਮਹਾਰਾਜ ਕਹਿੰਦੇ ਭਾਈ ਕਿਉਂ ਤਕਲੀਫ ਹੁੰਦੀ ਆ, ਕਿਉਂ ਔਖੇ ਹੁੰਦੇ ਹੋ? ਕਹਿੰਦੇ ਜੀ ਅਸਲ ਵਿੱਚ ਰਾਗ ਜਿਹੜਾ ਇਹ ਵਿਸ਼ੇ ਵਿਕਾਰ ਪੈਦਾ ਕਰਦਾ। ਮਹਾਰਾਜ ਕਹਿੰਦੇ ਅੱਛਾ ਭਾਈ, ਜੇ ਰਾਗ ਵਿਸ਼ੇ ਵਿਕਾਰ ਪੈਦਾ ਕਰਦਾ ਹੈ ਤਾਂ ਆਪ ਇਹਦਾ ਕਾਰਨ ਲੱਭੀਏ। ਰਾਗ ਦੇ ਵਿੱਚ ਗੁਰੂ ਨਾਨਕ ਦੇਵ ਜੀ ਕਹਿੰਦੇ ਤੁਸੀਂ ਅਸਲ ਵਿੱਚ ਗੱਲਾਂ ਹੀ ਵਿਸ਼ਿਆਂ ਵਿਕਾਰਾਂ ਵਾਲੀਆਂ ਗਾਉਂਦੇ ਹੋ। ਗੁਰੂ ਨਾਨਕ ਦੇਵ ਜੀ ਕਹਿੰਦੇ ਇੱਕ ਭਾਂਡਾ ਹੈ ਸੋਨੇ ਦਾ,